ਗੁਰੂ ਸਾਹਿਬ ਰਾਜੇ ਨੂੰ ਉਪਦੇਸ਼ ਦਿੰਦੇ ਸ਼ਿਵਨਾਮ ਨੂੰ।
ਬਸੰਤ ਮਹੱਲਾ ਪਹਿਲਾ, ਦਰਸ਼ਨ ਕੀ ਪਿਆਸ ਜਿਸ ਨਰ ਹੋ।
ਫਿਰ ਮਹਾਰਾਜ ਮੈਨੂੰ ਦਰਸ਼ਨ ਕਰਾਓ ਯੋਗ ਮਾਰਗ ਦੁਆਰਾ, ਗਿਆਨ ਮਾਰਗ ਦੁਆਰਾ। ਤੇ ਗੁਰੂ ਸਾਹਿਬ ਨੇ ਉਹ ਦੋਵੇਂ ਨਾਨਕ ਪ੍ਰਕਾਸ਼ ਚ ਰਾਹ ਦੱਸੇ ਆ, ਯੋਗ ਦੇ ਮਾਰਗ ਦੁਆਰਾ ਵੀ ਤੇ ਭਗਤੀ ਦਾ ਮਾਰਗ ਵੀ। ਇੱਥੇ ਮਹਾਰਾਜ ਸਾਹਿਬ ਜੀ ਦਰਸ਼ਨਾਂ ਦੇ ਪਿਆਸਿਆਂ ਨੂੰ ਇਸ ਪ੍ਰਕਾਰ ਉਪਦੇਸ਼ ਦੇ ਰਹੇ ਹਨ।
ਦਰਸ਼ਨ ਕੀ ਪਿਆਸ ਜਿਸ ਨਰ ਹੋ।
ਜਿਸ ਪੁਰਸ਼ ਨੂੰ ਹੇ ਰਾਜਾ ਮਹਾਰਾਜ ਦਰਸ਼ਨਾਂ ਦੀ ਪਿਆਸ ਇੱਛਾ ਹੋਵੇ,
ਇੱਕ ਤਾਂ ਰਾਚਾ ਪਰ ਹਰ ਦੋ,
ਉਹ ਦੁਆਇਤ ਨੂੰ ਛੱਡ ਕੇ ਇੱਕ ਵਿੱਚ ਇੱਕ ਰਸ ਰਚ ਜਾਵੇ, ਹੋਰ ਦੂਜੀ ਗੱਲ ਨਾ ਉਹਦੇ ਹਿਰਦੇ ਚ ਰਵੇ ਕੋਈ।
ਦੂਰ ਦਰਦ ਮਥ ਅੰਮ੍ਰਿਤ ਖਾ,
ਉਹਦੇ ਅਵਿਦਿਆ ਦੀਆਂ ਦਰਦਾਂ ਪੀੜਾਂ ਦੂਰ ਹੋ ਜਾਂਦੀਆਂ, ਅੰਮ੍ਰਿਤ ਨਾਮ ਨੂੰ ਮਥ ਵਿਚਾਰ ਕਰਕੇ ਖਾਵੇ ਧਾਰਨ ਕਰੇ।
ਗੁਰਮੁਖ ਬੂਝੈ ਏਕ ਸਮਾਇ,
ਜਿਹੜੇ ਗੁਰਾਂ ਦੁਆਰਾ ਉਹ ਪੁੱਛਦੇ ਹੈ ਉਹ ਇੱਕ ਵਾਹਿਗੁਰੂ ਚ ਸਮਾ ਜਾਂਦੇ, ਲੀਨ ਹੋ ਜਾਂਦੇ ਹਨ।
ਤੇਰੇ ਦਰਸ਼ਨ ਕਹੋ ਕੀਤੀ ਬਿਲਲਾ,
ਹੇ ਪਰਮੇਸ਼ਰ ਉਹਦੇ ਅੱਗੇ ਅਰਦਾਸ ਕਰੋ, ਤੇਰੇ ਦਰਸ਼ਨ ਨੂੰ ਕਿਤਨੀ ਸ੍ਰਿਸ਼ਟੀ ਬਰਲਾਪ ਕਰ ਰਹੀ ਹੈ।
ਬਿਰਲਾ ਕੋ ਚੀਨਸ ਗੁਰ ਸ਼ਬਦ ਮਿਲਾ,
ਜਿਹਨਾਂ ਨੂੰ ਗੁਰੂ ਸਾਹਿਬ ਸ਼ਬਦ ਨਾਲ ਮੇਲ ਦਿੰਦੇ ਹੈ ਉਹ ਕੋਈ ਬਿਰਲਾ ਬਿਰਲਾ ਕਰੋੜਾਂ ਚੋਂ ਚੀਨਸ ਜਾਣਨ ਵਾਲਾ ਹੈ।
ਰਹਾਉ ਵੇਦ ਵਖਾਣ ਕਹਿ ਇੱਕ ਕਹੀ,
ਵੇਦ ਦੁਆਰਾ ਵੀ ਕਥਨ ਕਰਨ ਵਾਲੇ ਪੰਡਿਤ ਕਹਿੰਦੇ ਇੱਕੋ ਹੀ ਬ੍ਰਹਮ ਹੈ, ਏਕ ਮੇਵਾ ਦੁਤੀ ਬ੍ਰਹਮ, ਕਿਹਦਾ ਕਥਨ ਕਰੀਏ।
ਉਹ ਬੇਅੰਤ ਅੰਤ ਕਿਨ ਲਹੀ,
ਮਹਾਰਾਜ ਕਹਿੰਦੇ ਵੇਦ ਦੁਆਰਾ ਉਹ ਕਿਵੇਂ ਅੰਤ ਲੈ ਲੂ ਕੋਈ ਕਹਿਣ ਵਾਲਾ, ਉਹ ਬੇਅੰਤ ਹੈ ਪਰਮੇਸ਼ਰ, ਕਿਸ ਪ੍ਰਕਾਰ ਕਥਨੀ ਦਾ ਸੂਰਾ ਅੰਤ ਪਾ ਸਕਦਾ ਰਹਿਣੀ ਤੋਂ ਬਗੈਰ।
ਏਕੋ ਕਰਤਾ ਜਿਨ ਜਗ ਕੀ,
ਇਹ ਤਾਂ ਠੀਕ ਹੈ ਵੀ ਕੋਈ ਕਰਤਾ ਪੁਰਖ ਹੈ ਜਿਸ ਨੇ ਸਾਰੇ ਜਗਤ ਨੂੰ ਪੈਦਾ ਕੀਤਾ ਹੈ।
ਬਾਜ ਕਲਾ ਧਰ ਗਗਨ ਤਰੀਆ,
ਇਹ ਬਾਜ ਕਲਾ ਸ਼ਕਤੀ ਦੇ ਨਾਲ ਬਿਨਾਂ ਡਾਣਿਆਂ ਤੋਂ ਮਹਾਰਾਜ ਸਾਹਿਬ ਜੀ ਨੇ ਆਪਦੀ ਕਲਾ ਨਾਲ ਧਰਤੀ ਤੇ ਆਕਾਸ਼ ਨੂੰ ਰੱਖਿਆ ਹੈ, ਕਾਇਮ ਰੱਖਿਆ ਹੈ। ਬਾਜ ਕਲਾ, ਬਾਜ ਬਿਨਾਂ ਡਾਣਿਆਂ ਤੋਂ, ਟਿਹਾਂ ਤੋਂ ਬਿਨਾਂ, ਬਿਨਾਂ ਕਿਸੇ ਥੰਮਾਂ ਤੋਂ ਬਿਨਾਂ ਆਪਦੀ ਕਲਾ ਦੇ ਆਸਰੇ ਧਰਤੀ ਤੇ ਆਕਾਸ਼ ਨੂੰ ਰੱਖਿਆ ਹੈ। ਜੋ ਪਰਮੇਸ਼ੁਰ ਜੋ ਕਲਾ ਸ਼ਕਤੀ ਵਾਲਾ ਹੈ ਉਸ ਨੇ ਉਸ ਦੀ ਸ਼ਰਨ ਜਿਨ੍ਹਾਂ ਲਈ ਹੈ ਉਹਨਾਂ ਧਰਤੀ ਬੁੱਧੀ ਨੂੰ ਤੇ ਗਗਨ ਹਿਰਦੇ ਨੂੰ ਬਿਨਾਂ ਕਲਾ ਤੋਂ ਜੋ ਪਰਮੇਸ਼ੁਰ ਹੈ ਉਹਦੇ ਚ ਇਸ ਨੂੰ ਰੱਖਣਾ ਕੀਤਾ, ਚਿੱਤ ਨੂੰ ਆਪਣੇ ਹਿਰਦੇ ਨੂੰ ਤੇ ਬੁੱਧੀ ਨੂੰ ਪਰਮੇਸ਼ੁਰ ਦੇ ਚ ਭਾਵ ਭਗਤੀ ਦੇ ਆਸਰੇ ਬਿਨਾਂ ਸ਼ਕਤੀਆਂ ਤੋਂ ਹੋਰ ਕਲਾ ਤੋਂ ਬਗੈਰ ਭਗਤੀ ਦੇ ਆਸਰੇ ਧਰਨਾ ਕੀਤਾ ਰੱਖਿਆ ਹੈ।
ਏਕੋ ਗਿਆਨ ਧਿਆਨ ਧੁਨ ਬਾਣੀ,
ਇੱਕੋ ਹੀ ਪਰਮੇਸ਼ੁਰ ਗਿਆਨੀਆਂ ਦੇ ਗਿਆਨ ਵਿੱਚ ਹੈ, ਇੱਕੋ ਹੀ ਧਿਆਨੀਆਂ ਦੇ ਧਿਆਨ ਵਿੱਚ ਹੈ, ਇੱਕੋ ਹੀ ਧੁਨੀ ਉਚਾਰਨ ਵਾਲੇ ਬਾਣੀਆਂ ਵਾਲਿਆਂ ਚ ਹੈ, ਇੱਕੋ ਹੀ ਗਿਆਨ ਨਿਰਗੁਣ ਸਰੂਪ ਵਿੱਚ ਹੈ, ਇੱਕੋ ਹੀ ਧਿਆਨ ਸਰਗੁਣ ਸਰੂਪ ਚ ਹੈ, ਇੱਕੋ ਹੀ ਉਪਾਸ਼ਕ ਜੋ ਬਾਣੀ ਦਾ ਉਚਾਰਨ ਕਰਦੇ ਹਨ ਬਾਣੀ ਵਿੱਚ ਹੈ, ਇੱਕੇ ਦਾ ਗਿਆਨ ਧਾਰਨ ਕਰੇ, ਇੱਕੇ ਦਾ ਧਿਆਨ ਕਰੇ, ਇੱਕੇ ਦੀ ਧੁਨ ਸੁਣੇ ਨਾਮ ਦੀ, ਇੱਕੇ ਦੀ ਬਾਣੀ ਬੋਲੇ।
ਏਕ ਨਿਰਾਲਮ ਅਕਥ ਕਹਾਣੀ,
ਵੀ ਕੋਈ ਸਾਰਿਆਂ ਤੋਂ ਨਿਰਾਲਮ ਅਸੰਗ ਹੈ, ਇਹ ਕਹਿਣ ਤੋਂ ਰਹਿਤ ਕਥਾ ਹੈ।
ਏਕੋ ਸ਼ਬਦ ਸੱਚਾ ਨਿਸ਼ਾਨ,
ਇੱਕੋ ਹੀ ਉਹ ਬ੍ਰਹਮ ਹੈ, ਇਹ ਸੱਚਾ ਨਿਸ਼ਾਨ ਟੋਂਬੂ ਹੈ ਜਿਨ੍ਹਾਂ ਦੇ ਪਾਸ, ਇੱਕੇ ਗੁਰਾਂ ਦੇ ਸ਼ਬਦ ਦਾ ਸੱਚਾ ਨਿਸ਼ਾਨ ਟੋਂਬੂ ਹੈ, ਪਰਵਾਨਾ ਹੈ, ਉਹਨਾਂ ਨੂੰ ਸੱਚਾ ਨਿਸ਼ਾਨ ਪ੍ਰਗਟ ਹੋ ਜਾਂਦਾ ਹੈ।
ਪੂਰੇ ਗੁਰ ਤੇ ਜਾਣ,
ਇਹ ਭਾਈ ਪੂਰਨ ਸਤਿਗੁਰੂ ਜੋ ਬ੍ਰਹਮ ਸਰੂਪੀ ਬ੍ਰਹਮ ਨਿਸ਼ਟੀ ਹੈ ਅਕਾਲ ਪੁਰਖ ਰੂਪ, ਉਹਨਾਂ ਦੁਆਰਾ ਜਾਣੇ ਗਿਆਨ ਨੂੰ ਜਾਣਨਾ ਕਰੋ।
ਏਕੋ ਧਰਮ ਦ੍ਰਿੜ ਹੈ ਸੱਚ ਕੋਈ,
ਇੱਕੋ ਹੀ ਧਰਮ ਹੈ ਭਾਈ, ਵਾਹਿਗੁਰੂ ਨੇ ਸਾਰਿਆਂ ਨੂੰ ਇੱਕ ਸੱਚੇ ਆਨੰਦ ਰੂਪ ਧਰਮ ਬਖਸ਼ਿਆ ਹੈ, ਸਗਲ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਪੈਸਾ ਭਰਮ ਭਜਿਓ ਪਾਰ ਬ੍ਰਹਮ, ਕਹ ਨਾਨਕ ਅਟਾਲੇ ਧਰਮ, ਸਾਰੇ ਵਹਿਮ ਛੱਡ ਕੇ ਇੱਕ ਵਾਹਿਗੁਰੂ ਦਾ ਭਜਨ ਕਰਨਾ ਇਹ ਧਰਮ ਹੈ, ਇਸ ਧਰਮ ਨੂੰ ਧਾਰਨ ਕਰਦੇ ਹੈ ਜਿਹੜੇ।
ਏਕੋ ਧਰਮ ਦ੍ਰਿੜ ਹੈ ਸੱਚ ਕੋਈ,
ਸਾਰਿਆਂ ਸੱਚੇ ਆਨੰਦ ਰੂਪ ਇੱਕੋ ਹੀ ਹੈ, ਇਹ ਧਰਮ ਹੈ ਸਾਰਿਆਂ ਧਾਰਨ ਯੋਗ, ਕੋਈ ਕੋਈ ਇਹ ਸੱਚੇ ਨਾਮ ਨੂੰ ਦ੍ਰਿੜ ਕਰਦਾ ਹੈ ਪੁਰਖ।
ਗੁਰਮਤ ਪੂਰਾ ਜੁਗ ਜੁਗ ਸੋਈ,
ਉਹ ਗੁਰਮਤ ਦੁਆਰਾ ਪੂਰਨ ਪੁਰਖ ਹੈ, ਜੁਗਾਂ ਜੁਗਾਂ ਸੋਈ ਪਰਮੇਸ਼ਰ ਪ੍ਰਗਟ ਹੋ ਜਾਂਦਾ ਉਹਨਾਂ ਦੇ।
ਅਨਹਦ ਰਾਤਾ ਏਕ ਲਿਵਤਾ,
ਇੱਕ ਰਸ ਜੋ ਸ਼ਬਦ ਚ ਰੰਗਿਆ ਹੋਇਆ, ਇੱਕ ਰਸ ਲਿਓ ਤੇਲ ਧਾਰਾ ਵਾ ਤਾਂ ਉਹਦੇ ਲੱਗ ਜਾਂਦੀ ਹੈ, ਤਾਰ ਦਿੰਦਾ ਸੰਸਾਰ ਤੋਂ ਨਾਮ।
ਉਹ ਗੁਰਮੁਖ ਪਾਵੈ ਅਲਖ ਅਪਾਰ,
ਉਹ ਜਿਹੜੇ ਗੁਰਮੁਖ ਹਨਗੇ ਇਸ ਪ੍ਰਕਾਰ ਦੇ, ਜਿਹੜਾ ਅਲਖ ਅਸ਼ੁੱਧ ਮਨ ਕਰਕੇ ਹੈ ਪ੍ਰਕਿਰਤੀ ਦੇ ਪਾਰਾਵਾਰ ਤੋਂ ਉਸ ਪਰਮੇਸ਼ਰ ਨੂੰ ਪਾ ਲੈਂਦੇ ਹਨ।
ਏਕੋ ਤਖਤ ਏਕੋ ਪਾਤਸ਼ਾਹ,
ਇੱਕੋ ਹੀ ਆ ਧਰਤੀ ਰੂਪ ਤਖਤ ਬਣਾਇਆ ਹੋਇਆ ਹੈ, ਇੱਕੋ ਹੀ ਸੰਸਾਰ ਦਾ ਪਾਤਸ਼ਾਹ ਪਰਮੇਸ਼ਰ ਹੈ, ਇੱਕੋ ਸਾਧ ਸੰਗਤ ਰੂਪੀ ਤਖਤ ਹੈ, ਇੱਕੋ ਗੁਰੂ ਰੂਪ ਪਾਤਸ਼ਾਹ ਹੈ ਸੰਗਤ ਨੂੰ ਵਾਸ ਕਰਨ ਵਾਲਾ, ਇੱਕੋ ਅੰਤਾਕਰਨ ਰੂਪੀ ਤਖਤ ਹੈ, ਇੱਕੋ ਹੀ ਸਾਖੀ ਰੂਪ ਹੋ ਕੇ ਪਾਤਸ਼ਾਹ ਹੈ, ਇੱਕੋ ਹੀ ਤੁਰਿਆ ਪਦ ਰੂਪੀ ਤਖਤ ਹੈ, ਅਤੇ ਇੱਕੋ ਹੀ ਪਾਤ ਸਰੂਪ ਦੀ ਪਾਤਸ਼ਾਹੀ ਦਾ ਮਾਲਕ ਉਹ ਬ੍ਰਹਮ ਚੇਤਨ ਪਾਤਸ਼ਾਹ ਹੈ।
ਸਰਬੀ ਥਾਈ ਬੇਪਰਵਾਹ,
ਸਾਰੀਆਂ ਥਾਵਾਂ ਚ ਵੀ ਉਹ ਹੀ ਹੈ, ਅਤੇ ਬੇਪਰਵਾਹ ਬੇਖਾਸ਼ ਹੈ
ਉਹ।
ਉਸ ਵਾਹਿਗੁਰੂ ਦਾ ਕੀਤਾ ਉਹ ਸਾਰਾ ਤਿੰਨ ਭਵਨ, ਸੁਪਨ ਸੁਖੋਵਤ ਜਾਗਰਤ ਅਵਸਥਾ ਆਦਿਕ ਵੀ ਇਸੇ ਪ੍ਰਕਾਰ ਤਿੰਨੇ, ਭੂਤ ਭਵਿੱਖ ਵਰਤਮਾਨ ਕਾਲ ਆਦਿਕ ਇਸੇ ਪ੍ਰਕਾਰ, ਬਾਲ ਜੀਵਾ ਬਿਰਧ ਅਵਸਥਾ ਆਦਿਕ ਵੀ ਇਹ ਤਿੰਨੇ ਭਵਨ, ਸਵਰਗ ਲੋਕ ਮਾਤ ਲੋਕ ਪਤਾਲ ਆਦਿਕ ਸਾਰੇ ਉਸੇ ਦੇ ਕੀਤੇ ਹੋਏ ਹੈ, ਸਾਰਿਆਂ ਸਾਰ ਰੂਪ ਉਹ ਆਪ ਹੀ ਹੈ, ਸਾਰਿਆਂ ਦੀ ਖਬਰ ਲੈਣ ਵਾਲਾ ਵੀ ਆਪ ਹੈ। ਉਹ ਅਗਮ ਮਨ ਦੇ ਸੰਕਲਪਾਂ ਦਾ ਵਿਸ਼ਾ ਨੀ, ਅਗੋਚਰ ਇੰਦਰੀਆਂ ਦਾ ਵਿਸ਼ਾ ਨੀ, ਇੱਕੋ ਹੀ ਆਕਾਰ ਸਰੂਪ ਹੈ।
ਏਕਾ ਮੂਰਤ ਸਾਚਾ ਨਾਮ,
ਉਹ ਇੱਕੋ ਹੀ ਉਹਦਾ ਸਰੂਪ ਹੈ, ਸਾਰਾ ਸਗਲ ਭਵਨ ਕੀ ਮੂਰਤ ਏਕਾ, ਤੇ ਉਹਦਾ ਨਾਮ ਸੱਚਾ ਹੈ।
ਨਿਬੜੇ ਸਾਚ
ਨਿਆ, ਇਹ ਸੱਚਾ ਨਾਮ ਉੱਥੇ ਹੀ ਨਿਬੇੜਾ ਹੁੰਦਾ, ਇੱਕੋ ਹੀ ਸਰੂਪ ਹੈ ਸਾਰਿਆਂ ਵਿੱਚ, ਏਕ ਹੀ ਸਰੂਪ ਸਭ ਏਕ ਹੈ, ਜੋ ਏਕ ਹੀ ਕੋ ਸੇਵ, ਏਕ ਹੀ ਕੋ ਗੁਰਦੇਵ ਏਕ, ਏਕ ਹੀ ਕੋ ਸੇਵ ਸਭ ਹੀ ਕੋ ਗੁਰਦੇਵ ਏਕ, ਏਕ ਹੀ ਸਰੂਪ ਸਭ ਏਕ ਹੈ ਜੋਤ ਜਾਣਵੋ। ਇਹ ਸੱਚਾ ਨਾਮ ਜਪ ਕੇ ਇੱਕੋ ਹੀ ਸਰੂਪ ਜਾਣ ਕੇ ਇਹ ਨਿਆਂ ਹੈ, ਇਉਂ ਨਿਬੇੜਾ ਹੁੰਦਾ ਜੰਮਣ ਮਰਨ ਦਾ।
ਸਾਚੀ ਕਰਨੀ ਪਦ ਪਰਵਾ,
ਜਿਹੜੇ ਸੱਚੀ ਭਗਤੀ ਕਰਦੇ ਉਹਨਾਂ ਦੀ ਇੱਜ਼ਤ ਇਸ ਲੋਕ ਚ ਵੀ ਹੈ, ਦਰਗਾਹ ਚ ਵੀ ਉਹ ਪ੍ਰਮਾਣਿਕ ਹਨ।
ਸਾਚੀ ਦਰਗਹ ਪਾਵੈ ਮਾਨ,
ਸੱਚੀ ਦਰਗਾਹ ਸੱਚਖੰਡ ਚ ਵੀ ਉਹ ਮਾਣ ਸਤਿਕਾਰ ਪਾਉਂਦੇ ਹਨ।
ਏਕਾ ਭਗਤ ਏਕੋ ਹੈ ਭਾਵ,
ਇੱਕੋ ਹੀ ਭਾਈ ਪਰਮੇਸ਼ਰ ਦੀ ਭਗਤੀ ਕਰਦੇ ਹੈ, ਇੱਕੇ ਦਾ ਭਾਵ ਪ੍ਰੇਮ ਹੈ, ਇੱਕੇ ਦਾ ਪ੍ਰਕਾਸ਼ ਹੈ।
ਬਿਨ ਭੈ ਭਗਤੀ ਆਵੋ ਜਾ,
ਜਿਹੜਾ ਭੈ ਧਾਰ ਕੇ ਮਹਾਰਾਜ ਭਗਤੀ ਅੰਗ ਸੰਗ ਜਾਣ ਕੇ ਨਹੀਂ ਕਰਦਾ, ਪ੍ਰੇਮ ਨਹੀਂ ਕਰਦਾ, ਉਹ ਆਉਂਦੇ ਜਾਂਦੇ ਰਹਿੰਦੇ ਹੈ, ਉਹਨਾਂ ਨੂੰ ਜੰਮਣ ਮਰਨ ਬਣਿਆ ਰਹਿੰਦਾ ਹੈ।
ਸਮਝ ਰਹਿ ਮਹਿਮਾਨ,
ਇਹ ਸਤਿਗੁਰਾਂ ਦੁਆਰਾ ਸਮਝ ਕੇ ਦੁਨੀਆਂ ਨੂੰ ਪ੍ਰਾਹੁਣਚਾਰੀ ਜਾਣ ਕੇ, ਜਿਵੇਂ ਰਾਤ ਨੂੰ ਮੁਸਾਫ਼ਰ ਰਾਤ ਕੱਟਣ ਵਾਸਤੇ ਆਉਂਦਾ ਜਿੱਥੇ ਬਿਠਾਉਂਦੇ ਬੈਠਦਾ ਹੈ, ਇਸ ਪ੍ਰਕਾਰ ਇਹ ਸੰਸਾਰ ਵਿੱਚ
ਹਰ ਰਸ ਰਾਤਾ ਜਨ ਪਰਵਾਨ,
ਜਿਹੜਾ ਮਹਾਰਾਜ ਦੇ ਪ੍ਰੇਮ ਰਾਜ ਰੰਗਿਆ ਉਹ ਜਨ ਭਗਤ ਭਾਈ ਪ੍ਰਮਾਣਿਕ ਸਫਲਾ ਹੈ।
ਦੇਖੋ ਸਹਿਜੇ ਰਾਵ,
ਇਸ ਲੋਕ ਚ ਵੀ ਪਰਲੋਕ ਚ ਵੀ ਉਹਨੂੰ ਵੇਖੋ, ਸੁਤੇ ਉਹਦੇ ਆਨੰਦ ਨੂੰ ਰਾਵੋ, ਮਾਨਣਾ ਕਰੋ।
ਕੁਝ ਬਿਨ ਠਾਕੁਰ ਕਿਸੇ ਨਾ ਭਾਵ,
ਇਹ ਠਾਕੁਰ ਸਾਨੂੰ ਤੇਰੇ ਬਿਨਾਂ ਕਿਸੇ ਦੀ ਭਾਵਨਾ ਨੀ, ਅਸੀਂ ਤਾਂ ਕਿਸੇ ਨੂੰ ਵੀ ਨੀ ਪਾਉਂਦੇ ਮਹਾਰਾਜ, ਆਪ ਤੋਂ ਬਿਨਾਂ ਤੁਸੀਂ ਪਾਉਂਦੇ ਹੋ ਸਾਨੂੰ।
ਨਾਨਕ ਹਉਮੈ ਸ਼ਬਦ ਜਲਾਇਆ,
ਇਉਂ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਹਉਮੈ ਨੂੰ ਸ਼ਬਦ ਕਰਕੇ ਜਾਲ ਲਿਆ ਹੈ, ਹੇ ਰਿਸ਼ਵਨਾਵ,
ਸਤਿਗੁਰ ਸਾਚਾ ਦਰਸ ਦਿਖਾ,
ਉਹਨਾਂ ਨੂੰ ਸਤਿਗੁਰਾਂ ਨੂੰ ਭਾਈ ਸੱਚਾ ਅਕਾਲ ਪੁਰਖ ਦੇ ਸਰੂਪ ਦਾ ਦਰਸ਼ਨ ਦਿਖਾ ਦਿੱਤਾ ਹੈ।
ਬਸੰਤ ਮਹੱਲਾ ਪਹਿਲਾ, ਚੰਚਲ ਚੀਤ ਨਾ ਪਾਵੈ ਪਾਰ,
ਇਹ ਮਹਾਰਾਜ ਚਿੱਤ ਕਿਉਂ ਨੀ ਟਿਕਦਾ, ਮਹਾਰਾਜ ਕਹਿੰਦੇ ਚਿੱਤ ਚੰਚਲ ਹੈ ਇਹ ਭਾਈ ਜੀਆਂ ਦਾ, ਇਹ ਸੰਸਾਰ ਤੋਂ ਪਾਰ ਆਪਣੇ ਆਪ ਨੂੰ ਪਾ ਨਹੀਂ ਸਕਦਾ, ਚਿੱਤ ਭਟਕਦਾ ਰਹਿੰਦਾ ਹੈ ਕਿਸੇ ਪਦਾਰਥਾਂ ਚੰਚਲ ਹੋ ਕੇ,
ਆਵਤ ਜਾਤ ਨਾ ਲਾਗੈ,
ਇਸੇ ਕਰਕੇ ਜੰਮਦਾ ਮਰਦਾ ਰਹਿੰਦਾ, ਜੰਮ ਕੇ ਆਉਂਦਾ ਰਹਿੰਦਾ, ਮਰ ਕੇ ਜਾਂਦਾ ਰਹਿੰਦਾ, ਦੇਰ ਨੀ ਲੱਗਦੀ ਆਵਾਗਮਨ ਚ, ਤਾਹੀਂ ਪਿਆ ਰਹਿੰਦਾ ਹੈ ਚਿੱਤ ਚੰਚਲ ਹੋਣੇ
ਕਰਕੇ,
ਕਰਤਾਰ ਇਸੇ ਕਰਕੇ ਜੰਮਣ ਮਰਨ ਦਾ ਦੁੱਖ ਘਣਾ ਹੈ, ਤਾਹੀਂ ਤੇਰੇ ਵੱਲੋਂ ਮਰੇ ਰਹੀਦਾ, ਬੇਮੁਖ ਹੋ ਰਹੀਦਾ ਹੈ।
ਬਿਨ ਪ੍ਰੀਤਮ ਕੋ ਕਰੈ ਨਾ ਸਾਰਾ,
ਬਿਨਾਂ ਪ੍ਰੀਤਮ ਅਕਾਲ ਪੁਰਖ ਗੁਰੂ ਤੋਂ ਬਿਨਾਂ ਕੋਈ ਸੰਭਾਲ ਨੀ ਕਰ ਸਕਦਾ ਇਹ ਜੀਵ ਦੀ।
ਸਭ ਉੱਤਮ ਕਿਸ ਆਖੋ ਹੀਣਾ,
ਭਾਈ ਸਾਰੇ ਸਾਡੇ ਨਾਲ ਉੱਤਮ ਚੰਗੇ ਹੈ, ਅਸੀਂ ਕਿਹਨੂੰ ਹੀਣਾ ਕਹਿ ਦਈਏ, ਮਾੜਾ ਕਹਿ ਦਈਏ।
ਹਰ ਭਗਤੀ ਸੱਚ ਨਾਮ,
ਜਿਹੜਾ ਮਹਾਰਾਜ ਦੀ ਭਗਤੀ ਕਰਦਾ ਉਹਦਾ ਮਨ ਸੱਚੇ ਨਾਮ ਚ ਪਤੀਤ ਜਾਂਦਾ, ਮਨ ਜਾਂਦਾ ਹੈ ਇਸ ਤਰ੍ਹਾਂ।
ਔਖਦ ਕਰ ਥਾਕੀ ਬਹੁਤ,
ਹੋਰ ਸ੍ਰਿਸ਼ਟੀ ਬਥੇਰੇ ਜੋ ਆਦਿਕ ਕਰਮ ਆਦਿਕ ਉਪਾਸਨਾ ਆਦਿਕ ਦਵਾਈ ਕਰਕੇ ਥੱਕ ਗਈ ਹੈ ਸ੍ਰਿਸ਼ਟੀ।
ਦੁੱਖ ਚੁੱਕਾ ਬਿਨ ਗੁਰ ਮੇਰੇ,
ਬਿਨਾਂ ਗੁਰੂ ਸਾਹਿਬ ਸਾਡਿਆਂ ਤੋਂ ਬਿਨਾਂ ਜੰਮਣ ਮਰਨ ਦਾ ਦੁੱਖ ਕਿਵੇਂ ਚੱਕਿਆ ਜਾ ਸਕਦਾ, ਨਹੀਂ ਚੱਕਿਆ ਜਾਂਦਾ।
ਬਿਨ ਹਰ ਭਗਤੀ ਦੁੱਖ ਕਣੇ,
ਮਹਾਰਾਜ ਦੀ ਭਗਤੀ ਤੋਂ ਬਗੈਰ ਘਣੇ ਦੁੱਖ ਜੀਆਂ ਨੂੰ ਪਏ ਰਹਿੰਦੇ, ਜੰਮਣ ਮਰਨ ਦੇ ਬਹੁਤ
ਦੁੱਖ ਸੁੱਖ ਦਾਤੇ ਠਾਕੁਰ
ਮੇਰੇ। ਮਹਾਰਾਜ ਸੁਖ ਦੀ ਪ੍ਰਾਪਤੀ ਵਾਲੇ, ਦੁੱਖ ਦੀ ਨਿਵਰਤੀ ਵਾਲੇ ਦਾਤੇ ਮੇਰੇ ਠਾਕੁਰ ਆਪ ਹੋ।
ਰੋਗ ਵੱਡੋ ਕਿਉਂ ਵਾਧੋ ਧੀਰ,
ਇਹ ਹਉਮੈ ਦਾ ਰੋਗ ਜੀਆਂ ਨੂੰ ਵੱਡਾ ਚਿੰਬੜਿਆ, ਕੋਹੜ ਰੋਗ, ਇਹ ਕਿਵੇਂ ਧੀਰਜ ਮੰਨਣ, ਹਰ ਵਕਤ ਹਉਮੈ ਵਿੱਚ ਹੀ ਫਸੇ ਰਹਿੰਦੇ ਹਨ।
ਰੋਗ ਬੁੱਝੈ ਸੋ ਕਾਟੈ,
ਜਿਹੜਾ ਭਾਈ ਰੋਗ ਨੂੰ ਬੁੱਝ ਲੇ ਹੋਈ ਪੀੜ ਕੱਟ ਸਕਦਾ, ਜਿਹੜਾ ਰੋਗ ਨੂੰ ਬੁੱਝੇ ਨਾ ਦਵਾਈ ਹੋਰ ਦੇ ਦੇਵੇ ਉਹ ਤਾਂ ਦੂਣਾ ਰੋਗੀ ਕਰ ਦਿੰਦਾ। ਇਸੇ ਪ੍ਰਕਾਰ ਹਉਮੈ ਨੂੰ ਵਧਾਵੇ ਜਿਹੜਾ, ਉਹਦੇ ਕਰਕੇ ਤਾਂ ਹਉਮੈ ਵੱਧ ਹੀ ਰਹਿਣੀ ਹੈ। ਗੁਰੂ ਸਾਹਿਬ ਹਉਮੈ ਦੇ ਰੋਗ ਨੂੰ ਬੁੱਝਦੇ ਹੈ ਤੇ ਉਹ ਜੰਮਣ ਮਰਨ ਦੀ ਪੀੜ ਨੂੰ ਕੱਟਦੇ ਹੈ।
ਮੈਂ ਔਗਣ ਮਨ ਮਾਹੇ ਸਰੀਰ,
ਇਹ ਮਹਾਰਾਜ ਸਾਡੇ ਮਨ ਚ ਵੀ ਔਗਣ ਹੈ, ਸਰੀਰ ਵੀ ਅਸੀਂ ਔਗਣਾਂ ਦਾ ਸਾਡਾ ਭਰਿਆ ਹੋਇਆ ਹੈ।
ਢੂੰਡਤ ਖੋਜਤ ਗੁਰ ਮੇਲੇ ਵੀ,
ਇਹ ਮਹਾਰਾਜ ਢੂੰਡਿਆ ਸੰਸਾਰ ਨੂੰ, ਖੋਜਿਆ ਵੇਦਾਂ ਸ਼ਾਸਤਰਾਂ ਨੂੰ, ਇਉਂ ਪਤਾ ਲੱਗਾ ਗੁਰੂ ਸਾਹਿਬ ਮੇਲਦੇ ਹੈ, ਵੀਰਾ ਭਰਾਵਾ ਉਹੀ ਸੂਰਮੇ ਹਨ ਕਾਲ ਤੋਂ ਬਚਾਉਣ ਵਾਲੇ।
ਗੁਰ ਕਾ ਸ਼ਬਦ ਦਾਰੂ ਹਰ ਨਾਮ,
ਗੁਰੂ ਸਾਹਿਬ ਦਾ ਜਿਹੜਾ ਸ਼ਬਦ ਹੈ ਨਾ ਪਰਮੇਸ਼ਰ ਦਾ ਨਾਮ, ਇਹੋ ਹੀ ਦਾਰੂ ਹੈ ਰੋਗ ਮੇਟਣ ਵਾਸਤੇ।
ਜਿਉ ਤੂੰ ਰੱਖ ਹੈ ਤਿਵੈ ਰਹਾ,
ਹੇ ਅੰਤਰਜਾਮੀ ਜਿਵੇਂ ਤੁਸੀਂ ਸਾਨੂੰ ਰੱਖੋ ਉਵੇਂ ਸਾਡਾ ਰਹਿਣਾ ਹੁੰਦਾ ਹੈ, ਰਹੀਏ ਅਸੀਂ।
ਜਗ ਰੋਗੀ ਕਹਿ ਦੇਖ ਦਿਖਾ,
ਇਹ ਮਹਾਰਾਜ ਕਿਹਨੂੰ ਜਾ ਕੇ ਦਿਖਾਈਏ, ਕਹਿੰਦੇ ਸਾਰੇ ਜਗਤ ਰੋਗੀ ਹੈ, ਕਿਹਨੂੰ ਜਾ ਕੇ ਦੇਖਾਂਗੇ ਦਿਖਾਵਾਂਗੇ, ਤੇ ਕੀ ਕੋਈ ਦੇਖ ਸਕਦਾ ਹੈ ਸਾਡੇ ਤਾਈ, ਕੀ ਕਹਿ ਸਕਦਾ ਦੇਖ ਸਕਦਾ ਹੈ।
ਹਰ ਨਿਰਮਾਇਲ ਨਿਰਮਲ ਨਾਮ,
ਹਰੀ ਆਪ ਹੀ ਉਜਲ ਹੈ, ਉਹਦਾ ਨਾਮ ਇੱਕ ਨਿਰਮਲ ਕਰਨ ਵਾਲਾ, ਮੈਲ ਤੋਂ ਰਹਿਤ।
ਘਰ ਜੋ ਦੇਖ ਦਿਖਾਵੇ,
ਇਹ ਘਰ ਸਰੀਰ ਵਿੱਚ ਜਿਹੜਾ ਘਰ ਪਰਮੇਸ਼ਰ ਰਸਮਾਂ ਦੁਆਰਾ ਆਪ ਵੇਖੇ ਤੇ ਉਹਨਾਂ ਨੂੰ ਦਿਖਾਵੇ, ਘਰ ਸਤਸੰਗਤ ਵਿੱਚੋਂ ਘਰ ਸਰੂਪ ਰੂਪੀ ਜਿਹੜਾ ਆਪ ਵੇਖੇ ਸੰਸਾਰ ਵਿੱਚ ਉਸ ਵਾਹਿਗੁਰੂ ਦੇ ਸਰੂਪ ਨੂੰ ਦਿਖਾ ਦੇਵੇ।
ਗੁਰ ਮਹਿਲੀ ਸੋ ਮਹਿਲ ਬੋਲਾ,
ਉਹ ਗੁਰੂ ਸਾਹਿਬ ਮਹਿਲ ਦੇ ਮਾਲਕ ਹੈ ਤੁਰਿਆ ਪਦ ਦੇ, ਉਹ ਮਹਿਲ ਸਰੂਪ ਵਿੱਚ ਗੁਰਾਂ ਦੁਆਰਾ ਪਰਮੇਸ਼ਰ ਬੁਲਾ ਲੈਂਦਾ ਉਹਨਾਂ ਦੇ ਤਾਈ।
ਮਨ ਮਹਿ ਮਨੁਆ ਚਿਤ ਮਹਿ ਚੀਤਾ,
ਇਹ ਮਨ ਜਿਹੜਾ ਹੈ ਮਨ ਦੇ ਸੰਕਲਪਾਂ ਚ ਹੀ ਲੱਗਾ ਰਹਿੰਦਾ ਹੈ, ਅਨੇਕ ਪ੍ਰਕਾਰ ਦੀਆਂ ਮਨੌਤਾਂ ਚ ਹੀ ਲੱਗਾ ਰਹਿੰਦਾ ਹੈ, ਚਿੱਤ ਜਿਹੜਾ ਚਿਤਵਣੀ ਚ ਹੀ ਰਾਤ ਨੇ ਲੱਗਾ ਰਹਿੰਦਾ ਹੈ, ਜਿਹਨਾਂ ਦਾ ਮਨ ਵਾਹਿਗੁਰੂ ਦੇ ਨਾਮ ਦੇ ਮੰਨਣ ਚ ਲੱਗਦਾ ਹੈ, ਜਿਹਦਾ ਚਿੱਤ ਵਾਹਿਗੁਰੂ ਨੂੰ ਚੇਤੇ ਕਰਨ ਚ ਲੱਗਦਾ ਹੈ।
ਐਸੇ ਹਰ ਕੇ ਲੋਕ,
ਇਹੋ ਜਿਹੇ ਹਰੀ ਦੇ ਲੋਕ ਅਸੰਗ ਹਨ, ਦੁਨੀਆਂ ਤੋਂ ਅਤੀਤ ਹਨ।
ਹਰਖ ਸੋਗ ਤੇ ਰਹਿ ਨਿਰਾਸ਼,
ਪਦਾਰਥ ਆਏ ਤੋਂ ਖੁਸ਼ ਨਾ ਹੋਣਾ, ਗਏ ਤੋਂ ਸੋਗ ਨਾ ਹੋਣਾ, ਜਿਹਦਾ ਚਿੱਤ ਨਿਰਾਸਾ ਰਹਿੰਦਾ ਹੈ।
ਅੰਮ੍ਰਿਤ ਚਾਖ ਹਰ ਨਾਮ ਨਿਵਾਸਾ,
ਉਹਨਾਂ ਨੇ ਅੰਮ੍ਰਿਤ ਨਾਮ ਨੂੰ ਚੱਖਿਆ ਹੈ, ਪਰਮੇਸ਼ਰ ਦੇ ਨਾਮ ਦਾ ਉਹਨਾਂ ਦੇ ਅੰਦਰ ਨਿਵਾਸ ਹੋ ਗਿਆ, ਟਿਕਾ ਹੋ ਗਿਆ ਹੈ।
ਆਪ ਪਛਾਣ ਰਹਿ ਲਿਵ ਲਾਗਾ,
ਆਪਣੇ ਸਰੂਪ ਦੀ ਪਛਾਣ ਕਰਕੇ ਵਾਹਿਗੁਰੂ ਦੀ ਲਿਵ ਚ ਲੱਗਾ ਰਹਿੰਦਾ ਉਹ ਪੁਰਖ।
ਜਨਮ ਜੀਤ ਗੁਰਮਤ ਦੁੱਖ ਭਾਗਾ,
ਕਿਉਂ ਗੁਰਮਤ ਦੁਆਰਾ ਉਹਨੇ ਆਪਦੇ ਜਨਮ ਨੂੰ ਜਿੱਤ ਲਿਆ ਹੈ, ਉਹਨਾਂ ਦਾ ਜੰਮਣ ਮਰਨ ਦਾ ਦੁੱਖ ਭੱਜ ਗਿਆ, ਨਿਵਰਤ ਹੋ ਗਿਆ ਹੈ।
ਗੁਰ ਦੀਆ ਸੱਚ ਅੰਮ੍ਰਿਤ ਪੀਵ,
ਇਹ ਸਤਿਗੁਰੂ ਸਾਹਿਬ ਜੀ ਨੇ ਦਿੱਤਾ ਹੈ ਸੱਚਾ ਨਾਮ, ਇਸ ਅੰਮ੍ਰਿਤ ਨੂੰ ਪੀਣਾ ਕਰੋ ਭਾਈ।
ਸਹਿਜ ਮਰੋ ਜੀਵਤ ਹੀ ਜੀਵੋ,
ਜੇ ਸ਼ਾਂਤੀ ਪੂਰਵਕ ਤੁਸੀਂ ਦੇਹ ਮਾਨ ਵੱਲੋਂ ਮਰ ਜਾਓ, ਫਿਰ ਜੀਵਤ ਰੂਪ ਨੂੰ ਪਾ ਕੇ ਜਿਉਂਦੇ ਹੀ ਜਿਉਂਦੇ ਰਹੋਗੇ। ਜੀਵਪਣਾ ਤਜੀਵ ਕੇ ਤਿਆਗ ਕੇ ਸਦਾ ਜੀਵੋ,
ਆਪਣੋ ਕਰ ਰੱਖੋ ਗੁਰ ਭਾਵੇ,
ਇਹ ਸਤਿਗੁਰੂ ਜੀ ਤੁਹਾਨੂੰ ਭਾਵੇ, ਸਾਨੂੰ ਆਪਣਾ ਗੁਲਾਮ ਬਣਾ ਕੇ ਗੋਲਾ ਬਣਾ ਕੇ ਰੱਖ ਲਓ ਸੱਚੇ ਪਾਤਸ਼ਾਹ।
ਤੁਮਰੋ ਹੋਏ ਸੋ ਤੁਜਹਿ ਸਮਾਰ,
ਜਿਹੜਾ ਸੱਚੇ ਪਾਤਸ਼ਾਹ ਤੁਹਾਡਾ ਬਣ ਜਾਂਦਾ ਹੈ ਉਹ ਤੁਹਾਡੇ ਚ ਲੀਨ ਹੋ ਜਾਂਦਾ, ਉਹ ਤੁਹਾਡੇ ਸਮਾ ਜਾਂਦਾ ਹੈ।
ਭੋਗੀ ਕੋ ਦੁੱਖ ਰੋਗ ਵਿਆਪੈ,
ਜਿਹੜੇ ਲੋਕ ਭੋਗਾਂ ਚ ਹੀ ਫਸੇ ਰਹਿੰਦੇ ਹੈ ਉਹਨਾਂ ਨੂੰ ਜੰਮਣ ਮਰਨ ਦਾ ਦੁੱਖ, ਹਉਮੈ ਦਾ ਰੋਗ ਲੱਗੇ ਹੀ ਰਹਿੰਦੇ ਹਨ ਹਰ ਵਕਤ।
ਘੱਟ ਰਵ ਰਹਿਆ ਪ੍ਰਭ ਜਾਪੈ,
ਜਿਹੜੇ ਮਹਾਰਾਜ ਤੇਰਾ ਜਾਪ ਕਰਦੇ ਹੈ ਉਹਨਾਂ ਨੂੰ ਘਟਾ ਘਟਾ ਵਿਆਪਕ ਹੋਇਆ, ਵਿਆਪਕ ਹੋ ਰਿਹਾ ਜਾਪੈ, ਜਾਣ ਲੈਂਦੇ ਹਨ ਤੈਨੂੰ।
ਸੁਖ ਦੁਖ ਹੀ ਤੇ ਗੁਰ ਸ਼ਬਦ ਅਤੀਤ,
ਇਹ ਦੁਨੀਆਂ ਦੇ ਵਿਸ਼ੇ ਸੁਖ ਤੋਂ ਤੇ ਜੰਮਣ ਮਰਨ ਦੇ ਦੁੱਖ ਤੋਂ ਗੁਰੂ ਸਾਹਿਬ ਦਾ ਸ਼ਬਦ ਹੀ ਅਤੀਤ ਬਰਗਤ ਕਰਨ ਵਾਲਾ, ਸੰਗ ਕਰਨ ਵਾਲਾ ਹੈ।
ਨਾਨਕ ਰਾਮ ਰਵੈ ਹਿਤ ਚੀਤਾ,
ਸਤਿਗੁਰੂ ਜੀ ਕਹਿੰਦੇ ਜੋ ਰਾਮ ਦੇ ਨਾਮ ਨੂੰ ਉਚਾਰਦੇ ਹੈ ਚਿੱਤ ਦਾ ਹਿਤ ਕਰਕੇ, ਉਹ ਅਤੀਤ ਹੋ ਜਾਂਦੇ ਆ, ਸੰਘ ਹੋ ਜਾਂਦੇ ਆ, ਐਸੀ ਮਹਾਰਾਜ ਦੀ ਕਿਰਪਾ ਹੋ ਜਾਂਦੀ ਹੈ।
ਸੁਖ ਦੁਖ ਹੀ ਤੇ ਗੁਰ
ਸਭ ਦੇ ਅਤੀਤਾ,
ਨਾਨਕ ਰਾਮ ਰਵੈ
ਹਿਤ ਚੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
ਬਸੰਤ ਮਹੱਲ ਪਹਿਲਾ,
ਮਹੱਲਾ ਜੀ,
ਬਸੰਤ ਮਹੱਲਾ ਪਹਿਲਾ। ਇੱਕ ਤੀਆ ਮਤ ਭਸਮ ਅਧੂਲੇ ਗਰਭ ਜਾਹੇ, ਮਤ ਭਸਮ ਅਧੂਲੇ ਗਰਭ ਜਾਹੇ, ਇਨ ਬਿਧ ਨਾਂਗੇ ਜੋਗ ਨਾਹੇ, ਮੂੜੇ ਕਾਹੇ ਵਿਸਾਰਿਓ ਤੈ ਰਾਮ ਨਾਮ, ਅੰਤ ਕਾਲ ਤੇਰੇ ਆਵੈ ਕਾਮ ਰਹਾਉ, ਗੁਰ ਪੂਛ ਤੁਮ ਕਰੋ ਵਿਚਾਰ, ਜਹ ਦੇਖੋ ਤਹ ਸਾਰੰਗ ਪਾਣ, ਕਿਆ ਹੋ ਆਖਾਂ ਜਾਂ ਕਛੂ ਨਾਹੇ, ਜਾਤ ਪਤ ਸਭ ਤੇਰੇ ਨਾਹੇ, ਕਾਹੇ ਮਾਲ ਦਰਬ ਦੇਖ ਗਰਬ ਜਾਹੇ, ਚਲਤੀ ਵਾਰ ਤੇਰੋ ਕਛੂ ਨਾਹੇ, ਪੰਚ ਮਾਰ ਚਿਤ ਰੱਖੋ ਥਾਏ, ਜੋਗ ਜੁਗਤ ਕੀ ਇਹ ਹੈ ਪਾਏ, ਹੋ ਮੈਂ ਪੈਖੜ ਤੇਰੇ ਮਨੈ ਮਾਹੇ, ਹਰ ਨਾ ਚੇਤ ਹੈ ਮੂੜੇ ਮੁਕਤ ਜਾਹੇ, ਮਤ ਹਰ ਵਿਸਰਿਆ ਜਮ ਵਸ ਪਾਹੇ, ਅੰਤ ਕਾਲ ਮੂੜੇ ਚੋਟ ਖਾਹੇ, ਗੁਰ ਸ਼ਬਦ ਵਿਚਾਰ ਹੈ ਆਪ ਜਾਏ, ਸਾਚ ਜੋਗ ਮਨ ਵਸੈ ਆਏ, ਜਿਨ ਜੀਉ ਪਿੰਡ ਦਿੱਤਾ ਤਿਸ ਚੇਤ ਹੈ ਨਾਹੇ, ਮੜੀ ਮਸਾਣੀ ਮੂੜੇ ਜੋਗ ਨਾਹੇ, ਗੁਣ ਨਾਨਕ ਬੋਲੈ ਭਲੀ ਬਾਣ, ਤੁਮ ਹੋ ਸੁਜਾਖੇ ਲੇਹੋ ਪਛਾਣ, ਗੁਣ ਨਾਨਕ ਬੋਲੈ ਭਲੀ ਬਾਣ, ਤੁਮ ਹੋ ਸੁਜਾਖੇ ਲੇਹੋ ਪਛਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਫਤਿਹ।
ਮਹੱਲਾ ਪਹਿਲਾ, ਇੱਕ ਤੁਕੀਆ ਮਤ ਭਸਮ ਅਧੂਲੇ ਗਰਭ ਜਾਹੇ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾ ਜੀ, ਗੁਰੂ ਖਾਲਸਾ ਸਾਧ ਸੰਗਤ ਜੀ, ਅੰਤਰਜਾਮੀ ਗਰੀਬ ਨਵਾਜ, ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ, ਸਾਰੇ ਜੀਆਂ ਦੀ ਕਲਿਆਣ ਕਰਦਿਆਂ ਹੋਇਆਂ ਜਦੋਂ ਮਹਾਰਾਜ ਸਾਹਿਬ ਰਾਵੀ ਉੱਪਰ ਆ ਕੇ ਕਰਤਾਰਪੁਰ ਵਸਾਇਆ ਹੈ, ਇੱਥੇ ਖੇਤੀ ਕਰਾ ਕੇ ਸੰਗਤਾਂ ਤੋਂ ਲੰਗਰ ਚਲਾਇਆ ਕਰਦੇ, ਕਿਸੇ ਦੀ ਪੂਜਾ ਨਹੀਂ ਸੀ ਗੁਰੂ ਸਾਹਿਬ ਗ੍ਰਹਿਣ ਕਰਦੇ। ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਨੇ ਜਦੋਂ ਲੰਗਰ ਚਲਾਇਆ, ਉਸ ਵੇਲੇ ਬੜੀਆਂ ਬੜੀਆਂ ਜਮਾਤਾਂ ਸਾਧੂਆਂ ਦੀਆਂ ਗੁਰੂ ਸਾਹਿਬ ਦੇ ਪਾਸ ਆਇਆ ਕਰਦੀਆਂ। ਸਤਿਗੁਰੂ ਸਾਹਿਬ ਜੀ ਦੇ ਦਰਮ ਸਭ ਨੂੰ ਲੰਗਰ ਪ੍ਰਾਪਤ ਹੁੰਦਾ, ਇੱਕ ਨਾਗਾ ਜਮਾਤ ਸਮੇਤ ਮਹਾਰਾਜ ਦੇ ਪਾਸ ਆਇਆ। ਸੰਨਿਆਸੀਆਂ ਦਾ ਚੇਲਾ ਸੀ ਪਹਿਲਾਂ, ਤੇ ਉਹ ਮਹਾਂਪੁਰਖਾਂ ਦੀ ਕਿਰਪਾ ਕਰਕੇ
ਇੱਕੋ ਧਰਮ
ਨੇ ਉਸ ਵਕਤ ਇਹਨਾਂ ਨੂੰ ਕਿਹਾ ਕਿ ਜੋ ਕੁਝ ਲੋੜ ਹੈ ਲੰਗਰ ਵਿੱਚੋਂ ਤੁਹਾਨੂੰ ਪ੍ਰਾਪਤ ਹੋ ਜਾਵੇ ਦੱਸੋ। ਇਹਨਾਂ ਨੇ ਕਿਹਾ ਸੱਚੇ ਪਾਤਸ਼ਾਹ ਜੀ, 500 ਰੁਪਈਆ ਸਾਡੀ ਨਾਗਿਆਂ ਦੀ ਜਮਾਤ ਦੀ ਭੇਟ ਕਰੋ, ਤੇ ਸਾਡੇ ਹਾਥੀਆਂ ਨੂੰ ਅਤੇ ਸਾਡੇ ਸਾਰਿਆਂ ਸਾਧੂਆਂ ਦੇ ਤਾਈ ਵੀ ਰਾਸ਼ਨ ਦਿਓ। ਮਹਾਰਾਜ ਸਾਹਿਬ ਜੀ ਨੇ ਜੋ ਕੁਛ ਇਹਨੂੰ ਮੰਗਿਆ ਉਹ ਸਭ ਕੁਝ ਦਵਾ ਦਿੱਤਾ। ਜਿਸ ਵੇਲੇ ਦਵਾ ਦਿੱਤਾ ਸਤਿਗੁਰੂ ਜੀ ਨੇ, ਉਸ ਵਕਤ ਫਿਰ ਇਹ ਦੀਵਾਨ ਦੇ ਵਿੱਚ ਆ ਗਿਆ ਨਾਗਾ, ਜਮਾਤ ਦੇ ਸਮੇਤ ਸਵਾਹ ਸਿਰ ਦੇ ਤੇ ਲਿਪੀ ਹੋਈ ਹੈ, ਤੇ ਬੜੇ ਮਾਣ ਦੇ ਸਹਿਤ ਆ ਕੇ ਬੈਠ ਗਿਆ ਤੇ ਕਹਿਣ ਲੱਗਾ, ਜੀ ਸਾਧੂ ਬਣ ਕੇ ਹੀ ਕਲਿਆਣ ਹੋ ਸਕਦੀ ਹੈ। ਤਾਂ ਸੁਣ ਕੇ ਗੁਰੂ ਮਹਾਰਾਜ ਸਾਹਿਬ ਜੀ ਨੇ ਕਿਹਾ ਇਹ ਪਵਿੱਤਰ ਸ਼ਬਦ ਉਹਦਾ ਮਾਣ ਮੇਟਣ ਵਾਸਤੇ ਉਪਦੇਸ਼ ਬਖਸ਼ਿਆ ਹੈ।
ਬਸੰਤ ਮਹੱਲਾ ਪਹਿਲਾ ਇੱਕ ਤੁਕਿਆ ਮਤ ਭਸਮ ਅੰਦੂਲੇ ਗਰਭ ਜਾ
ਫਰਮਾਉਂਦੇ ਨੇ ਹੇ ਨਾਂਗੇ ਇੱਕ ਤੁਕੀਆਂ ਇੱਕ ਇੱਕ ਤੁਕ ਵਾਲੀਆਂ ਇਹ ਅਸ਼ਟਪਦੀਆਂ ਹਨਗੀਆਂ ਦੋ ਤੁਕੀਆਂ ਨਹੀਂ ਹਨ ਇਹ ਛੋਟੀਆਂ ਤੁਕਾਂ ਇੱਕ ਤੁਕ ਦੀ ਗਿਣਤੀ ਚ ਗਿਣਨੀਆਂ।
ਮਤ ਭਸਮ ਅੰਦੂਲੇ ਗਰਭ ਜਾ
ਮਹਾਰਾਜ ਸਾਹਿਬ ਕਹਿੰਦੇ ਮਤਾ ਹੇ ਭਾਈ ਭਸਮ ਕਰਕੇ ਅੰਦੂਲੇ ਅੰਦਲੇ ਹੋਏ ਹੋਏ ਅੱਖਾਂ ਚ ਵੀ ਸਵਾਹ ਪੈਂਦੀ ਹੈ ਸਿਰ ਚ ਵੀ ਤੇਰੇ ਸਵਾਹ ਹੈ ਸਾਰੇ ਪਿੰਡੇ ਤੇ ਵੀ ਸਵਾਹ ਮਲਦਾ ਹੈ ਹੇ ਅਗਿਆਨੀਆਂ ਸਵਾਹ ਮਲਣ ਨਾਲ ਹੀ ਤੂੰ ਮੁਕਤੀ ਸਮਝਦਾ ਹੈ ਇਸ ਪ੍ਰਕਾਰ ਮਤ ਭਸਮ ਅੰਦੂਲੇ
ਗਰਭ ਜਾ
ਹੰਕਾਰ ਚ ਨਾ ਪਿਆ ਜਾ ਹੰਕਾਰ ਕਰਕੇ ਚਲਿਆ ਜਾਵੇਗਾ ਜਨਮ ਆਪਣੇ ਗੁਆ ਕੇ ਗਲੇ ਵੀ ਸਵਾਹ ਚ ਲਿੜਦੇ ਹੀ ਰਹਿੰਦੇ ਹੈ ਹਾਥੀ ਵੀ ਸਿਰ ਤੇ ਖਾਕ ਪਾਉਂਦੇ ਹੀ ਰਹਿੰਦੇ ਹਨ ਇਸ ਪ੍ਰਕਾਰ ਪਰਮੇਸ਼ੁਰ ਦੀ ਪ੍ਰਾਪਤੀ ਨਹੀਂ ਹੋ ਸਕਦੀ ਕੇਵਲ ਸਵਾਹ ਮਰਨੇ ਕਰਕੇ ਅਤੇ ਕੇਵਲ ਸਵਾਹ ਸਿਰ ਚ ਪਾਉਣੇ ਕਰਕੇ ਅੱਖਾਂ ਚ ਪਾਉਣੇ ਕਰਕੇ ਅੰਧਲਾ ਹੋ ਜਾਈਦਾ ਨੇਤਰਾਂ ਤੋਂ ਹੀਣੇ ਹੋ ਜਾਈਦਾ ਹੈ
ਇਨ ਵਿਦ ਨਾਂਗੇ ਜੋਗ ਨਾ
ਇਸ ਪ੍ਰਕਾਰ ਹੇ ਨਾਂਗੇ ਯੋਗ ਦੀ ਪ੍ਰਾਪਤੀ ਨਹੀਂ ਹੋ ਸਕਦੀ ਜੇ ਤੂੰ ਨੰਗਾ ਰਹਿ ਕੇ ਸਵਾਹ ਮਲ ਕੇ ਸਰੀਰ ਦੇ ਉੱਤੇ ਨੰਗਾ ਬਣ ਕੇ ਯੋਗ ਪਾਉਣਾ ਚਾਹੇ ਕਿਉਂ ਪਰਮੇਸ਼ੁਰ ਦੇ ਨਾਲ ਮਿਲਾਪ ਨਹੀਂ ਹੋ ਸਕਦਾ ਸੰਯੋਗ ਨਹੀਂ ਹੋ ਸਕਦਾ ਹੈ
ਮੂੜੇ ਕਾਹੇ ਵਿਸਾਰਿਓ ਤੈ ਰਾਮ ਨਾਮ ਹੇ
ਸਮਝ ਆਦਮੀ ਆ ਤੈ ਸਵਾਹ ਮਲ ਨੂੰ ਹੀ ਸਭ ਕੁਛ ਸਮਝਿਆ ਹੋਇਆ ਤੈ ਕਿਉਂ ਰਾਮ ਪਰਮੇਸ਼ੁਰ ਦੇ ਨਾਮ ਨੂੰ ਸਮਝਿਆ ਵਿਸਾਰ ਦਿੱਤਾ ਹੈ
ਅੰਤ ਕਾਲ ਤੇਰਾ ਆਵੇ ਕਾਮ
ਪਰਮੇਸ਼ੁਰ ਦਾ ਨਾਮ ਮਾਰਾ ਮੈਂ ਕਿਉਂ ਜਪਾਂ ਮਹਾਰਾਜ ਕਹਿੰਦੇ ਅੰਤ ਦੇ ਸਮੇਂ ਤੇਰੇ ਭਾਈ ਕੰਮ ਆਵੇਗਾ ਸਹਾਇਤਾ ਕਰੇਗਾ ਮਹਾਰਾਜ ਦਾ ਨਾਮ ਜਪਿਆ ਹੋਇਆ
ਰਹਾਉ ਗੁਰ ਪੂਛ ਤੁਮ ਕਰੋ ਵਿਚਾਰ
ਇਹ ਭਾਈ ਸਤਿਗੁਰਾਂ ਨੂੰ ਪੁੱਛ ਕਰਕੇ ਨਾਮ ਫਿਰ ਤੁਸੀਂ ਪਰਮੇਸ਼ੁਰ ਦੀ ਵਿਚਾਰ ਹਿਰਦੇ ਚ ਕਰੋ
ਜਹ ਦੇਖੋ ਤਹਿ ਸਾਰੰਗ ਪਾਣ
ਜਿੱਥੇ ਵੀ ਵੇਖੋਗੇ ਸਾਰੰਗ ਨਾਵੇਂ ਧਨਖ ਨੂੰ ਹੱਥਾਂ ਵਿਚ ਪਕੜਨ ਵਾਲਾ ਸਰਗੁਣ ਸਰੂਪ ਧਾਰ ਕੇ ਭਗਤਾਂ ਦੀ ਰੱਖਿਆ ਕਰਨ ਵਾਲਾ ਸਾਰੰਗ ਸੇਖ ਕੇ ਜਿਸ ਪ੍ਰਕਾਰ ਸਾਰਿਆਂ ਅੰਗਾਂ ਚੇਤਨਤਾ ਪਾਣ ਹੱਥਾਂ ਤੱਕ ਜੋ ਸੇਖਤਾ ਦੇਣ ਵਾਲਾ ਹੈ ਜਿੱਥੇ ਦੇਖੋਗੇ ਉਹ ਪਰਮੇਸ਼ਵਰੀ ਆਪ ਹੈ
ਆਖਾਂ ਜਾਂ ਕਸ਼ੂ ਨਾ
ਗੁਰੂ ਮਹਾਰਾਜ ਸਾਹਿਬ ਤੁਸੀਂ ਵੀ ਆਪ ਨੂੰ ਕੁਝ ਮੰਨਦੇ ਹੀ ਹੋਵੋਗੇ ਨਾ ਮਹਾਰਾਜ ਕਹਿੰਦੇ ਅਸੀਂ ਕੀ ਆਖੀਏ ਭਾਈ ਏਦਾਂ ਨਾ ਸੂਖਮ ਦੇ ਹਾਂ ਨਾ ਸਥੂਲ ਦੇ ਹਾਂ ਨਾ ਕਾਰਨ ਦੇ ਹਾਂ ਕੁਛ ਵੀ ਨੀ ਆਪ ਨੂੰ ਮੰਨਦੇ ਹਾਂ
ਜਾਤ ਪਤ ਸਭ ਤੇਰਾ
ਮਹਾਰਾਜ ਆਪਦੀ ਜਾਤ ਕੋਈ ਹੋਵੇਗੀ ਨਾ ਕੋਈ ਪਤ ਹੋਵੇਗੀ ਨਾ ਮਹਾਰਾਜ ਕਹਿੰਦੇ ਹੇ ਪਰਮੇਸ਼ਰ ਤੇਰਾ ਨਾਮ ਹੀ ਸਾਡੀ ਜਾਤ ਹੈ ਤੇਰਾ ਨਾਮ ਹੀ ਸਾਡੀ ਪਤ ਹੈ ਪਰਮੇਸ਼ੁਰ ਦੇ ਨਾਮ ਨੂੰ ਉੱਤਮ ਜਾਤੀ ਸਮਝਿਆ ਹੈ ਉੱਤਮ ਦੇ ਪਰਮੇਸ਼ੁਰ ਦੇ ਨਾਮ ਨੂੰ ਉੱਤਮ ਜਾਤ ਪਤ ਸ਼੍ਰੇਣੀ ਸਮਝਿਆ ਹੈ
ਕਾਹੇ ਮਾਲ ਦਰਬ ਦੇਖ ਗਰਭ ਜਾ
ਕਹਿੰਦਾ ਵੇਖੋ ਮਹਾਰਾਜ ਮੇਰੀ ਹਾਥੀਆਂ ਵਾਲੀ ਜਮਾਤ ਹੈ ਨਾਲ ਤਾਂ ਹਜ਼ੂਰ ਕਹਿੰਦੇ ਕੀ ਦੇਖ ਕੇ ਮਾਲ ਹਾਥੀ ਘੋੜੇ ਅਤੇ ਮਾਲ ਦੇਖ
ਕਾਹੇ ਮਾਲ ਦਰਬ ਦੇਖ ਗਰਭ ਜਾ
ਮੇਰੇ ਕੋਲ ਇੰਨਾ ਮਾਇਆ ਆਉਂਦੀ ਹੈ ਇੰਨੀ ਪੂਜਾ ਆਉਂਦੀ ਹੈ ਧਨ ਦੇਖ ਕੇ ਕਿਉਂ ਗਰਭ ਚ ਪਿਆ ਜਾਂਦਾ ਹੈ ਨਾਸ ਹੋ ਰਿਹਾ ਹੈ
ਚਲਤੀ ਵਾਰ ਤੇਰੋ ਕਸ਼ੂ ਨਾ
ਜਦੋਂ ਪਰਲੋਕ ਨੂੰ ਚੱਲਣਾ ਹੋਵੇਗਾ ਇਹ ਜੀਵ ਤੇਰਾ ਕੋਈ ਵੀ ਪਦਾਰਥ ਨਹੀਂ ਹੋਵੇਗਾ ਇੱਥੇ ਹੀ ਸਭ ਕੁਛ ਛੱਡ ਕੇ ਜਾਣਾ ਪਵੇਗਾ
ਪੰਜ ਮਾਰ ਚਿਤ ਰੱਖੋ ਥਾਰ ਇਹ
ਪੰਜੇ ਕਾਇਮ ਕਰੋ ਲੋ ਮੋਹ ਹੰਕਾਰ ਪੰਜੇ ਵਿਸ਼ਿਆਂ ਨੂੰ ਸਬਦ ਸਪਰਸ਼ ਰੂਪ ਰਸਵੈਨ ਨੂੰ ਮਾਰ ਕੇ ਚਿਤ ਨੂੰ ਗੁਰਮਤਿ ਦੁਆਰਾ ਤੁਰਿਆ ਪਦ ਰੂਪੀ ਥਾਂ ਵਿਚ ਰੋਕ ਕੇ ਰੱਖੋ
ਯੋਗ ਜੋਗਤ ਕੀ ਇਹ ਹੈ ਪਾਏ
ਭਾਈ ਜੇ ਯੋਗ ਪਰਮੇਸ਼ੁਰ ਦਾ ਯੋਗ ਪਾਉਣਾ ਹੈ ਯੋਗ ਜੁੜਨ ਦੀ ਇਹੋ ਹੀ ਪਾਏ ਨਾ ਯੁਗਤੀ ਹੈ ਇਹੋ ਹੀ ਯੋਗ ਦੇ ਪਾਉਣ ਦੀ ਯੁਗਤੀ ਹੈ ਇਸ ਪ੍ਰਕਾਰ ਯੋਗ ਦੀ ਯੁਗਤੀ ਨੂੰ ਉਹ ਪਾ ਸਕਦੇ ਹੋ ਤੁਸੀਂ
ਹਉਮੈ ਪੈਖੜ ਤੇਰਾ ਮਨ
ਜੀਵ ਤੇਰੇ ਅੰਦਰ ਹੈ ਜਿਹੜੀ ਹਉਮੈ ਹੈ ਨਾ ਦੇਹ ਦੀ ਇਹ ਪੈਖੜ ਪਿਆ ਹੋਇਆ ਪੈਖੜ ਜਿਵੇਂ ਪਸ਼ੂਆਂ ਦੇ ਪੈਰਾਂ ਵਿੱਚ ਜਿਹੜਾ ਪਾ ਕੇ
ਹਉਮੈ ਪੈਖੜ ਤੇਰੇ ਮਨ
ਤੇਰੇ ਮਨ ਰੂਪੀ ਪੈਰ ਦੇ ਸੰਕਲਪ ਵਿਕਲਪ ਵਿੱਚ ਹਉਮੈ ਦਾ ਪੈਖੜ ਪਿਆ ਹੋਇਆ ਹੈ
ਹਰ ਨਾ ਚੇਤ ਹੈ ਮੂੜੇ ਮੁਕਤ
ਜਾ ਪਰਮੇਸ਼ੁਰ ਨੂੰ ਚੇਤੇ ਨਹੀਂ ਕਰਦਾ ਮੁਕਤੀ ਵੱਲੋਂ ਚਲਿਆ ਜਾਏਗਾ ਮੁਕਤੀ ਤੈਨੂੰ ਪ੍ਰਾਪਤ ਹੋ ਸਕੇਗੀ।
ਮਤ ਹਰ ਬਿਸਰਿਆ ਜਮ ਵਸ ਪਾ,
ਇਹ ਭਾਈ ਪਰਮੇਸ਼ਰ ਨੂੰ ਨਾ ਭੁਲਾ ਕਰ, ਮਤਾਂ ਪਰਮੇਸ਼ਰ ਦੇ ਭੁੱਲਣੇ ਕਰਕੇ ਜਮਾਂ ਦੇ ਵਸ ਤੈਨੂੰ ਪੈਣਾ ਪਵੇ।
ਅੰਤ ਕਾਲ ਮੂਹਰੇ ਚੋਟ ਖਾ,
ਇਸ ਸਮੇਂ ਬੇਸਮਝਿਆ ਚੋਟਾਂ ਜਮਾਂ ਦੀਆਂ ਸੱਟਾਂ ਖਾਣੀਆਂ ਪੈਣਗੀਆਂ।
ਹੋਰ ਸ਼ਬਦ ਵਿਚਾਰ ਹੈ ਆਪ ਜਾਏ,
ਜੇ ਭਾਈ ਸਤਿਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਕਰੇ ਤਾਂ ਦੇਹ ਦਾ ਅਧਿਆਸ ਰੂਪੀ ਆਪਾ ਭਾਵ ਹੰਕਾਰ ਜਾ ਸਕਦਾ ਹੈ।
ਸਾਚ ਯੋਗ ਮਨ ਵਸੈ ਆ,
ਜਦੋਂ ਵਾਹਿਗੁਰੂ ਮਨ ਚਾ ਵਸੇ ਸੱਚਾ ਯੋਗ ਹੈ, ਮਨ ਚ ਪਰਮੇਸ਼ਰ ਦਾ ਆ ਕੇ ਵਸ ਜਾਣਾ ਇਹ ਸੱਚਾ ਜੋੜ ਹੈ, ਉਸ ਪਰਮੇਸ਼ਰ ਦੇ ਨਾਲ ਯੋਗ ਦੀ ਪ੍ਰਾਪਤੀ
ਹੈ।
ਜਿਸ ਵਾਹਿਗੁਰੂ ਨੇ ਜੀ ਸੂਖਮ ਸਰੀਰ ਦਿੱਤਾ ਹੈ, ਜਿਸ ਨੂੰ ਪਿੰਡ ਸਥੂਲ ਸਰੀਰ ਦਿੱਤਾ ਹੈ, ਉਸ ਵਾਹਿਗੁਰੂ ਨੂੰ ਤੂੰ ਚੇਤੇ ਨਹੀਂ ਕਰਦਾ ਹੈ।
ਮੜੀ ਮਸਾਣੀ ਮੂੜੇ ਜੋਗ ਨਾ,
ਮੜੀਆਂ ਚ ਬਹਿ ਰਹਿਣਾ, ਮਸਾਣਾ ਸਿਰਿਆਂ ਚ ਬਹਿ ਰਹਿਣਾ, ਫਿਰ ਸਮਝਿਆ ਇਹ ਯੋਗਤਾ ਨਹੀਂ ਹੈ। ਮਟੀਆਂ ਵਿਚ ਰਹਿਣ ਵਾਲੇ ਉੱਲੂ ਹੁੰਦੇ ਹਨ, ਮਸਾਣਾ ਚ ਰਹਿਣ ਵਾਲੇ ਗਿੱਦੜ ਵੀ ਹੁੰਦੇ, ਹੱਡੀਆਂ ਖਾਂਦੇ ਹਨ, ਇਉਂ ਯੋਗ ਦੀ ਪ੍ਰਾਪਤੀ ਨਹੀਂ ਹੋ ਸਕਦੀ।
ਗੁਣ ਨਾਨਕ ਬੋਲੇ ਭਲੀ ਬਾਣੀ,
ਸਤਿਗੁਰੂ ਨਾਨਕ ਦੇਵ ਜੀ ਗੁਣ ਉਪਕਾਰ ਵਾਲੀ ਭਲੀ ਸੋਹਣੀ ਬਾਣੀ ਮਾਰੇ ਕਹਿੰਦੇ ਸੀ ਬੋਲਦੇ ਹਾਂ, ਇਹ ਤੇਰੇ ਤਾਈ ਗੁਣ ਗਿਆਨ ਬਖਸ਼ਣ ਵਾਲੀ, ਗੁਣ ਉਪਕਾਰ ਕਰਨ ਵਾਲੀ ਭਲੀ ਬਾਣੀ ਬੋਲਦੇ ਹਾਂ।
ਤੂੰ ਹੋ ਸੁਜਾਖੇ ਲੇਹੋ ਪਛਾਣ,
ਇਸ ਪ੍ਰਕਾਰ ਗੁਰਮਤਿ ਦੁਆਰਾ ਵਾਹਿਗੁਰੂ ਦੇ ਸਰੂਪ ਨੂੰ ਪਛਾਣ ਲਓ, ਇਉਂ ਤੁਸੀਂ ਸੁਜਾਖੇ ਹੋ ਜਾਓਗੇ, ਨਹੀਂ ਤਾਂ ਅੰਧਲੇ ਹੀ ਹੋ ਰਹੇ ਹੋ ਦੇਹ ਅਧਿਆਸ ਕਰਕੇ।
ਬਸੰਤ ਮਹਾਰਾਗ
ਵੇਕ ਰੂਪੀ ਨੇਤਰਾਂ ਕਰਕੇ ਸੁਜਾਖੇ ਹੋ ਜਾਓ।